ਸੇਵਕ ਕੀ ਅਰਦਾਸ। ਸਿਆਲਕੋਟ ਦੇ ਸਿੱਖ ਦੱਸਦੇ ਹਨ, ਸ਼ਾਹ ਹੁਸੈਨ ਦੇ ਸਰਦਾਰ ਗੁਰਮੁਖ ਸਿੰਘ ਨੇ ਸੰਭਾਲ ਅਤੇ ਖਿਆਲ ਨਾਲ ਕਈ ਹਜ਼ਾਰ ਸਿੱਖਾਂ ਅਤੇ ਬੀਬੀਆਂ ਦੇ ਜਥੇ ਨੂੰ ਹਥਿਆਰ ਫੜ ਰਾਵੀਓਂ ਪਾਰ ਕੀਤਾ। ਕਈ ਸਿੱਖਾਂ ਦੀ ਗੁਰੂ ਜੀ ਔਖੇ ਵੇਲੇ ਗੁਪਤ ਅਰਜ਼ ਕੀਤੀ ਸੁਣੀ ਅਤੇ ਸਹਾਇਤਾ ਕੀਤੀ। ਸੂਬਾ ਇੰਦਰ ਸਿੰਘ ਜੀ ਕਿਲ੍ਹੇ ਸੋਭਾ ਸਿੰਘ ਦੇ ਜੋ ਪਿਸ਼ੌਰ ਵੱਲ ਰਹਿੰਦੇ ਸੀ ਅਤੇ ਆਪਣੇ ਪਿੰਡ ਆ ਵੀ ਸਿੱਖੀ ਦਾ ਚੰਗਾ ਪ੍ਰਚਾਰ ਕਰਦੇ ਸੀ, ਤੁਰਕਾਂ ਫੜ ਅੰਦਰ ਦਿੱਤੇ, ਸਿਰ ਮੁੰਨ ਕੇ ਗਊ ਦਾ ਮਾਸ ਖਵਾਉਣ ਦੀਆਂ ਸਲਾਹੀ ਕਰਦੇ। ਸੂਬਾ ਜੀ ਢੱਠੇ ਮਨੋਂ ਅਰਜ਼ ਕੀਤੀ, ਤੁਰਕ ਕਿਤੇ ਚਲੇ ਗਏ, ਬੂਹੇ ਖੁੱਲ੍ਹ ਗਏ ਅਤੇ ਸੂਬਾ ਜੀ ਨਿਕਲ ਕੇ ਕੈਂਪ ਵਿੱਚ ਚਲੇ ਗਏ। ਭੈਣੀ ਸਾਹਿਬੋਂ ਹੋ ਚੁਚਾਲ ਆਏ, ਹੁਣ ਇਹ ਸਰਸੇ ਰਹਿੰਦੇ ਹਨ। ਸੰਤ ਬੇਲਾ ਸਿੰਘ ਜੀ ਸੁੱਜੋ ਵਾਲੀਆਂ ਦੇ ਭਰਾ ਰੱਲਾ ਸਿੰਘ ਅਤੇ ਮੁਨਸ਼ਾ ਸਿੰਘ ਭੀ ਸਿਰ ਮੁੰਨ ਤੁਰਕਾਂ ਅੰਦਰ ਦਿੱਤੇ। ਗਊ ਦਾ ਮਾਸ ਖਵਾਉਣ ਮੁਸਲਮਾਨ ਬਣਾਉਣ ਦੀਆਂ ਸਲਾਹੀ ਕਰਦੇ ਸੀ ਤੁਰਕ। ਸਿੱਖਾਂ ਅਰਜ਼ ਕੀਤੀ, ਹੇ ਗੁਰੂ ਜੀ ਰੱਖਿਆ ਕਰੋ, ਐਸੀ ਨੇਤ ਕਰਤੇ ਦੀ ਹੋਈ, ਤੁਰਕ ਕਿਤੇ ਚਲੇ ਗਏ ਅਤੇ ਸਾਧਾਂ ਬੂਹਾ ਖੋਲ ਹਨੇਰੇ ਵਿੱਚ ਹੀ ਰਸਤਾ ਫੜਿਆ, ਸੋ ਕੈਂਪ ਵਿੱਚ ਹੀ ਲੈ ਗਿਆ। ਹੁਣ ਇਹ ਦੋਵੇਂ ਭਰਾ ਦਿੱਲੀ ਰਹਿੰਦੇ ਹਨ। ਹਿੰਦੂ ਲੋਕ ਸਟੇਸ਼ਨਾਂ 'ਤੇ ਪਾਕਿਸਤਾਨੋਂ ਆਇਆਂ ਦੀ ਅੰਨ ਜਲ ਦੀ ਸੇਵਾ ਬਹੁਤ ਸੁਥਰੇ ਪਕਵਾਨ ਲਿਜਾ ਕਰਦੇ। ਇੰਨੀ ਦਿਨੀ ਜੋ ਕੋਈ ਜਿਹੜੇ ਆਪਣੇ ਦਾ ਮਿਲਦਾ ਤਾਂ ਜਾਪਦਾ ਜਿਵੇਂ ਮਾਂ ਪਿਓ ਜਣਿਆ ਵੀਰ ਹੀ ਮਿਲ ਪਿਆ ਹੈ। ਆਪਣੀ ਜਾਤ ਗੋਤ ਦੀ ਭੀ ਲੋਕ ਬੜੀ ਰੀਝ ਕਰਦੇ, ਐਸੇ ਗੁਰ ਕਉ ਬਲ ਬਲ ਜਾਈ ਹੈ। ਮੁਸਲਮਾਨ ਸੰਤ ਨਗਰ ਆ ਰਹੇ ਜੰਗਲ ਵਿੱਚੋਂ ਰੁਲੇ ਰਾਜੀ ਹੋ, ਜੋ ਬਚ ਜਾਂ ਸਾਦੇ ਵਾਲੇ ਆਪਣੇ ਕਾਫਲੇ ਵਿੱਚ ਰਲੇ ਸੀ, ਐਸੇ ਗੁਰ ਕਉ ਬਲ ਬਲ ਜਾਈ ਹੈ। ਮੁਸਲਮਾਨ ਸੰਤ ਨਗਰ ਆ ਰਹੇ ਜੰਗਲ ਵਿੱਚੋਂ ਰੁਲੇ ਰਾਜੀ ਹੋ, ਜੋ ਬਚ ਜਾਂ ਸਾਦੇ ਵਾਲੇ ਆਪਣੇ ਕਾਫਲੇ ਵਿੱਚ ਰਲੇ ਸੀ। ਉਹਨਾਂ ਇੱਥੇ ਜੋ ਵਰਤੀ ਸੀ ਦਲੀਪ ਸਿੰਘ ਦੇ ਮਰਨ ਵਾਲੀ ਅਤੇ ਖੁਦਪੁਰੀਆਂ ਨੂੰ ਝਿੜਕ ਕੱਢਣ ਵਾਲੀ ਅਤੇ ਘਸੀਟਾ ਸਿੰਘ ਅਤੇ ਸੰਤ ਤੇਜਾ ਸਿੰਘ ਜੀ ਦੀ ਟਹਿਲ ਸੇਵਾ ਕੀਤੀ ਸਭ ਸੁਣਾਈ। ਉਸ ਕਾਫਲੇ ਦੇ ਆਗੂ ਦੋ ਚਾਰ ਘੋੜੀਆਂ 'ਤੇ ਚੜ੍ਹ ਜੱਗ ਮਲੇਰੇ ਆਏ ਅਤੇ ਸੰਤ ਘਸੀਟਾ ਸਿੰਘ ਜੀ ਤੋਂ ਦਲੀਪ ਸਿੰਘ ਦੇ ਮਰਨ ਦੀ ਮਾਫ਼ੀ ਮੰਗੀ ਅਤੇ ਕਿਹਾ, ਤੁਸੀਂ ਧੰਨ ਹੋ ਅਤੇ ਤੁਹਾਡਾ ਗੁਰੂ ਵੀ ਧੰਨ ਹੈ ਜਿਸ ਨੇ ਤੁਹਾਨੂੰ ਐਸੀ ਸਿੱਖਿਆ ਦਿੱਤੀ ਹੋਈ ਹੈ। ਘਸੀਟਾ ਸਿੰਘ ਜੀ ਨੇ ਜਲ ਪ੍ਰਸ਼ਾਦ ਛਕਾਇਆ ਅਤੇ ਨਾਲ ਸਿੱਖ ਦੇ ਸਹਿਜ ਨਾਲ ਸਾਦੇ ਵਾਲੇ ਤੋਂ ਪਰੇ ਸਾਥ ਨਾਲ ਜਾ ਰਲਾਇਆ। ਮੈਂ ਹਨੂੰਮਾਨਗੜ੍ਹ ਜਾ ਕੇ ਵੇਖਿਆ ਸੀ, ਤੁਰਕਾਂ ਦੇ ਗੱਡੇ ਅਤੇ ਮਾਲ ਬੀਕਾਨੇਰ ਦੀ ਹੱਦ 'ਤੇ ਲੈ ਕੇ ਉਹਨਾਂ ਨੂੰ ਫਾਜ਼ਿਲਕਾ ਤੋਂ ਪਾਰ ਕਰ ਦਿੰਦੇ ਸੀ ਖਾਲੀ ਹੱਥ ਹੀ, ਸੋ ਸ਼ੁਕਰ ਕਰਦੇ ਸੀ। ਸਤਿਗੁਰੂ ਜੀ ਨਵੀਆਂ ਨਵੀਆਂ ਆਈਆਂ ਸੰਗਤਾਂ ਨੂੰ ਦੇਖ ਬੜੇ ਖੁਸ਼ ਹੁੰਦੇ। ਹਰੀ ਸਿੰਘ ਅਤੇ ਮਹਿੰਦਰ ਸਿੰਘ ਵਡਾਣੇ ਦੇ ਚੁਚਾਲ ਆਏ, ਸਤਿਗੁਰੂ ਜੀ ਉਹਨਾਂ ਨੂੰ ਵੇਖ ਖੁਸ਼ ਹੋ ਛਾਲ ਮਾਰੀ ਅਤੇ ਕਿਹਾ, ਮੇਰਾ ਖਿਆਲ ਤੁਹਾਡੇ ਵੱਲ ਹੀ ਰਿਹਾ ਹੈ ਅਤੇ ਪੁੱਛਿਓ ਨੇ, ਬਾਬਾ ਚਤਰ ਸਿੰਘ ਜੀ ਕਿੱਥੇ ਜੇ? ਉਹਨਾਂ ਦੱਸਿਆ, ਉਹ ਤੇ ਸਾਕਾਂ ਦਾ ਸਾਂਭਾ ਕਰਨ ਗਏ ਹੀ ਨਹੀਂ ਪਰਤੇ, ਵੇਖੀਏ ਉਹਨਾਂ ਨਾਲ ਕੀ ਬੀਤਦੀ ਹੈ। ਸਤਿਗੁਰੂ ਜੀ ਬਚਨ ਕੀਤਾ, ਬਾਬਾ ਜੀ ਸਿਦਕ ਅਤੇ ਭਜਨ ਬਾਣੀ ਵਾਲੇ ਹਨ, ਉਹਨਾਂ ਦੀ ਗੁਰੂ ਰੱਖਿਆ ਕਰੇਗਾ। ਥੋੜ੍ਹੇ ਦਿਨਾਂ ਬਾਅਦ ਬਾਬਾ ਜੀ ਭੀ ਚੁਚਾਲ ਆਏ। ਹੁਣ ਇਹ ਸਾਰਾ ਪਰਿਵਾਰ ਕਰੀ ਵਾਲੇ ਰਹਿੰਦਾ ਹੈ। ਸੰਤ ਕਰਤਾਰ ਸਿੰਘ ਜੀ ਜਲਣ ਵਾਲੇ ਚੁਚਾਲ ਆਏ ਤਾਂ ਸਤਿਗੁਰੂ ਜੀ ਅੱਗੇ ਹੋ ਮਿਲ ਕਿਹਾ, ਮੈਂ ਅੰਮ੍ਰਿਤਸਰ ਭੈਣੀ ਸਾਹਿਬ ਸਿੱਖਾਂ ਨੂੰ ਤੇਰਾ ਪਤਾ ਪੁੱਛਦਾ ਰਿਹਾ ਹਾਂ, ਤੂੰ ਨਾ ਮੈਨੂੰ ਯਾਦ ਕੀਤਾ। ਕਰਤਾਰ ਸਿੰਘ ਜੀ ਰੋ ਪਏ ਅਤੇ ਕਿਹਾ, ਤੇਰੇ ਚੇਤੇ ਕਰਨ ਨੇ ਲੈ ਆਉਂਦਾ ਹੈ, ਨਹੀਂ ਤਾਂ ਮੈਂ ਕੁਸੰਗ ਵਿੱਚ ਪੈ ਮਾਰਿਆ ਹੀ ਚੱਲਿਆ ਸਾਂ। ਸਤਿਗੁਰੂ ਜੀ ਹੁਕਮ ਕੀਤਾ, ਤੁਸੀਂ ਨਾਲੀ ਕੰਢੇ ਵੱਡੇ ਅੰਮ੍ਰਿਤਸਰ ਜਾਓ, ਬੜੇ ਸੁਖੀ ਰਹੋਗੇ। ਮੁੜ ਵਸੇਬਾ। ਕੱਤਕ ਦੇ ਮਹੀਨੇ ਵਿੱਚ ਨਵੀਆਂ ਨਵੀਆਂ ਸੰਗਤਾਂ ਅਤੇ ਕੰਮ ਦੇ ਬਹੁਤਾ ਹੋਣ ਕਰ ਮੈਂ ਰੋਜ਼ ਦਾ ਰੋਜ਼ ਹਾਲ ਨਹੀਂ ਸਾਂ ਲਿਖ ਸਕਦਾ। ਸਤਿਗੁਰੂ ਜੀ ਨਵਿਆਂ ਸਿੱਖਾਂ ਆਇਆਂ ਨੂੰ ਨਵੀਂ ਪਿੰਡੀ ਭੇਜਦੇ ਦਾਣੇ ਦੇ, ਅਤੇ ਪਿੰਡਾਂ ਦੇ ਆਗੂ ਬਣਾਇਆਂ ਨੂੰ ਕੋਠੇ ਮੰਜੇ ਖੇਤ ਦੇਣ ਦੀ ਪੱਕੀ ਕਰਦੇ। ਖਰੀਦੇ ਪਿੰਡਾਂ ਵਿੱਚ ਖਰੀਦਣ ਵਾਲੇ ਹੀ ਵਸਾਏ ਸੀ। ਕੁਝ ਜ਼ਿਲ੍ਹੇ ਵਾਰ ਅਤੇ ਸਿੱਖਾਂ ਦੀ ਸਲਾਹ ਦੀ ਵਿਚਾਰ ਰੱਖ ਭੀ ਡੇਰੇ ਲਵਾਉਂਦੇ ਸੀ। ਸਰਦਾਰ ਸਾਹਿਬ ਸਿੰਘ ਜੀ ਮਾਨਾਂ ਵਾਲੀਆ ਸਮਾਨ ਦੀ ਨਿਲਾਮੀ ਦੇ ਲਿਆ ਦੇਣ 'ਤੇ ਕੀਤਾ ਸੀ। ਸਤਿਗੁਰੂ ਜੀ ਜਿਨ੍ਹਾਂ ਪਾਸ ਰਕਮ ਨਾ ਹੁੰਦੀ ਉਹਨਾਂ ਨੂੰ ਲੇਖਾ ਲੈਣਾ ਕਰ ਦਿੰਦੇ। ਰਕਮਾਂ ਦੇ ਭੀ ਕਈ ਸਿੱਖ ਬੈਲ ਲੈਂਦੇ ਸੀ। ਰਕਮਾਂ ਮੇਰੇ ਕੋਲ ਭੀ ਜਮ੍ਹਾਂ ਹੁੰਦੀਆਂ ਸੀ, ਬੈਲਾਂ ਯੋਗ ਜੱਗ ਮਲੇਰੇ। ਸਤਿਗੁਰੂ ਜੀ ਹਿੰਦੁਸਤਾਨੀ ਜ਼ਿਲ੍ਹਿਆਂ ਵਿੱਚ ਸੂਬੇ 'ਤੇ ਜਥੇਦਾਰ ਭੇਜ ਬਸਤਰ ਮੰਗਾਏ। ਇੱਕ ਦਿਨ ਬਸਤਰ ਵਰਤਾਉਂਦੇ ਸਮੇਂ ਆਪ ਨੇ ਮੈਨੂੰ ਕਿਹਾ, ਵੇਖ ਤਰਨ ਸਿੰਘਾ ਕਰਤੇ ਦੀ ਰਜਾ, ਜਿਨ੍ਹਾਂ ਰੰਗਦਾਰ ਕੱਪੜਿਆਂ ਤੋਂ ਸੰਗਤ ਨੂੰ ਵਰਜਦੇ ਸਾਂ ਅੱਜ ਆਪ ਹੱਥੀਂ ਦਿੰਦੇ ਹਾਂ। ਲਿਆ ਦੇਣ ਵਾਲਿਆਂ ਦਾ ਧੰਨਵਾਦ ਭੀ ਕਰਦੇ ਹਾਂ। ਇਹ ਬਸਤਰ ਲੈ ਨੰਗੇ ਸਿੱਖਾਂ ਦੇ ਟੱਬਰ ਸ਼ੁਕਰ ਕਰਦੇ ਹਨ। ਮੈਂ ਪਹਿਨੇ ਵੇਖ ਖੁਸ਼ ਹੁੰਦਾ ਹਾਂ ਉਹਨਾਂ ਨੂੰ ਪਹਿਨਾ ਕੇ। ਸਤਿਗੁਰੂ ਜੀ ਕੋਈ ਚੀਜ਼ ਤੁਰਕਾਂ ਦੀ ਹੱਥ ਆਈ ਨਿਲਾਮੀ ਕਿਰਾਏ 'ਤੇ ਤਹਿਸੀਲਦਾਰ ਦੇ ਦੱਸੇ ਬਿਨਾਂ ਨਾ ਰਹਿਣ ਦਿੱਤੀ। ਤਹਿਸੀਲਦਾਰ ਕਈ ਵਾਰ ਆਉਂਦਾ, ਸਤਿਗੁਰੂ ਜੀ ਕਾਟ ਰਾਸ਼ਨ ਆਪਣੇ ਤੌਰ ਬਣਾ, ਸਿੱਖਾਂ ਦੇ ਜੀਆਂ ਦੇ ਦਾਣੇ ਮਿੱਥੇ ਹੋਏ ਸੀ। ਪਹਿਲੋਂ ਚੁਚਾਲ ਜੱਗ ਮਲੇਰੇ ਦਮਦਮੇ ਆਦਿ ਦੇ ਗੱਲੇ ਵਰਤੀਂਦੇ ਰਹੇ। ਫਿਰ ਸਤਿਗੁਰੂ ਜੀ ਕਈ ਹਜ਼ਾਰ ਰਕਮ ਲੈ ਹਿਸਾਰ ਦਿੱਲੀ ਜਾਂ ਹਾਕਮਾਂ ਨੂੰ ਕਹਿ ਦਾਣੇ ਮੰਗਾਏ, ਅਤੇ ਸਿਆਲ ਦੇ ਸਾਂਭੇ ਹਿੱਤ ਸਿੱਖਾਂ ਦੇ ਯੋਗ ਕੱਪੜਾ ਭੀ ਦਿੱਲੀਓਂ ਆਉਂਦਾ। ਦਾਣੇ ਦੇਣ ਦੇ ਦਿਨ ਪਿੰਡ ਵਾਰ ਲਿਖੇ ਹੋਏ ਸੀ ਚੁਚਾਲੋਂ। ਪਿੱਛੇ ਵੱਲ ਨੂੰ ਮੋੜੇ, ਫਿਰ ਇੱਕ ਵਾਰ ਦਾਣੇ ਘੱਟ ਕੀਤੇ ਸੀ ਸਤਿਗੁਰੂ ਜੀ, ਕੁਝ ਨਾ ਮਿਲਦੇ ਕਰ ਕਾਟਾਂ ਤੋਂ। ਕੁਝ ਸੂਆਂ ਪਿਛਲੇ ਜ਼ਿਲ੍ਹਿਆਂ ਹਿੰਦੁਸਤਾਨ ਦਿਆਂ ਵਿੱਚੋਂ ਭੀ ਆਉਂਦੀਆਂ, ਅਤੇ ਕਮਾਦ ਅਤੇ ਹੋਰ ਫਸਲ ਆਮ ਹਨ, ਅਤੇ ਸਰਕਾਰ ਭੀ ਮਦਦ ਦਿੰਦੀ ਹੈ। ਸੁਣ ਸਿੱਖ ਪਿਛਲੀ ਜ਼ਿਲ੍ਹੀ ਜਾਣ ਲੱਗ ਪਏ ਅਤੇ ਕਹਿਣ ਲੱਗ ਪਏ, ਇੱਥੇ ਬੜਾ ਕੰਟਰੋਲ ਹੈ ਅਤੇ ਹਰ ਵੇਲੇ ਗੁਰੂ ਜੀ ਦੇ ਦਰ ਵੱਲ ਵੇਖਣਾ ਪੈਂਦਾ ਹੈ। ਪਿੱਛੇ ਬੈਠਾ ਮੁਲਕ ਸੁੱਖ ਲੈਂਦਾ ਹੈ। ਸਤਿਗੁਰੂ ਜੀ ਕਹਿੰਦੇ ਸੀ ਹੁਣ ਹੀ ਉਦਾਰਤਾ ਦਾ ਪਤਾ ਲੱਗੇਗਾ ਜਦ ਕਾਟ ਅਤੇ ਦਾਣੇ ਘੱਟ ਕੀਤੇ ਗਏ ਨੇ, ਅਤੇ ਹਰ ਪਿੰਡ ਦੀ ਮਹੀਨੇ ਬਾਅਦ ਵਾਰੀ ਆਉਂਦੀ ਹੈ। ਥੋੜ੍ਹ ਵੇਲੇ ਵੀ ਪ੍ਰਸ਼ਾਦ ਬਿਨਾਂ ਸਿੱਖ ਨਾ ਮੁੜੇਗਾ। ਅਣਹੁੰਦਾ ਆਪ ਵੰਡਾਏ, ਕੋਈ ਐਸਾ ਭਗਤ ਸਦਾਏ, ਤੁਕ ਵਰਤਨ ਦਾ ਹੁਣ ਵੇਲਾ ਹੈ। ਮੈਂ ਵੇਖਿਆ ਹੈ ਠੀਕ ਉਹ ਦਿਨ ਐਸੇ ਹੀ ਸੀ, ਮੇਰੇ ਵੀ ਦਾਣੇ ਮੁੱਕ ਗਏ ਅਤੇ ਮੇਰੇ ਘਰੋਂ ਲਖਬੀਰ ਕੌਰ ਮਿੱਟੀ ਕੱਟਾ ਗੁਰੂ ਕੇ ਗੱਲੇ ਦਾ ਥੱਲਾ ਹੂੰਝ ਛੱਟ ਝੱਟ ਟਪਾਇਆ ਸੀ। ਕਿੰਨਾ ਦੀ ਇਹ ਵਾਹ ਪੀ ਨਾ ਸੀ। ਪਿੰਡਾਂ ਦੇ ਮੁਖਤਾਰ ਆ ਦੱਸਦੇ, ਅੱਜ ਫਲਾਣਾ ਸਿੱਖ ਭੀ ਪੁੱਛੇ ਬਿਨਾਂ ਪਿੱਛੇ ਨੂੰ ਟੁਰ ਗਿਆ ਹੈ। ਇੱਥੇ ਉਹਨੀ ਦਿਨੀ ਜੋ ਛੋਲੇ ਖਾਣੇ ਪੈਂਦੇ ਸੀ ਅਤੇ ਪਾਣੀ 45 ਹੱਥਾਂ ਤੋਂ ਖਿੱਚ ਪੀਣਾ ਪੈਂਦਾ ਸੀ। ਪਸ਼ੂਆਂ ਨੂੰ ਪਾਣੀ ਵਾਰੀ ਨਾਲ ਖੂਹੀਆਂ 'ਚੋਂ ਪਿਆਉਣਾ ਪੈਂਦਾ ਸੀ। ਸੁੱਖਾਂ ਦੇ ਸਿੱਖ ਹਿੱਲੇ ਹੋਏ ਮੁੜ ਸੁੱਖ ਭਾਲਦੇ ਹਨ, ਕੁਝ ਚਿਰ ਸੰਤੋਖ ਰੱਖ ਨਹੀਂ ਘਾਲਦੇ, ਆਏ ਉਬਾਲ ਨੂੰ ਪਾਲਦੇ ਹਨ। ਸਤਿਗੁਰੂ ਜੀ ਜੋ ਹੱਦਾਂ ਨੇੜੇ ਬੈਠਦੇ ਹਨ ਔਖੇ ਹੋਣਗੇ ਕਹਿੰਦੇ। ਸਤਿਗੁਰੂ ਜੀ ਵੱਖ ਵੱਖ ਪਿੰਡਾਂ ਦੇ ਨੰਬਰਦਾਰ ਵੀ ਥਾਪੇ ਇੰਨੀ ਦਿਨੀ। ਚੁਚਾਲ ਦੀ ਨੰਬਰਦਾਰੀ ਆਸਾ ਸਿੰਘ ਕੰਬੋ ਸੌਣ ਸਿੰਘ ਦੇ ਪੁੱਤਰ ਨੂੰ ਦਿੱਤੀ, ਜੋ ਮਾਨਾ ਵਾਲੇ ਦੇ ਨੇੜੇ ਗੁਰਾਏ ਵਾਲੇ ਦੇ ਵਾਸ ਦਾ ਸੀ। ਉੱਥੇ ਭੀ ਸਰਦਾਰ ਵੱਲੋਂ ਮੁਖਤਾਰ ਸੀ ਅਤੇ ਨੰਬਰਦਾਰ ਹੀ ਆਸਾ ਸਿੰਘ ਨੂੰ ਸਭ ਕਹਿੰਦੇ ਸੀ। ਜੱਗ ਮਲੇਰੇ ਦੀ ਨੰਬਰਦਾਰੀ ਤਰਨ ਸਿੰਘ ਭਾਵ ਮੈਨੂੰ ਦਿੱਤੀ, ਕਿਉਂਕਿ ਸਤਿਗੁਰੂ ਜੀ ਜਾਣਦੇ ਸੀ ਕਿ ਹਿੰਦੂ ਚੱਕ ਭੀ ਇਸ ਦੀ ਨੰਬਰਦਾਰੀ ਸੀ। ਪਰ ਮੁਖਤਿਆਰੀ ਮੋਹਤ ਬਰੀ ਘਸੀਟਾ ਸਿੰਘ ਦੀ ਹੀ ਰਹੀ ਜੱਗ ਮਲੇਰੇ। ਦਮਦਮੇ ਦੀ ਨੰਬਰਦਾਰੀ ਰਤਨ ਸਿੰਘ ਕੂਕੇ ਪੁੱਤਰ ਭਗਵਾਨ ਸਿੰਘ ਦੇ ਨੂੰ ਦਿੱਤੀ, ਜੋ ਸੰਧਵਾਂ ਜ਼ਿਲ੍ਹੇ ਜਲੰਧਰ ਦਾ ਹੈ। ਸਰਦਾਰ ਤੇਜਾ ਸਿੰਘ ਜੀ ਚੰਦੋਵਾਲ ਦੀ ਰਾਹੀਂ ਸਰਸੇ ਮੇਰੇ ਜਿਹੇ ਸਭ ਨੰਬਰਦਾਰਾਂ ਤੋਂ ਦਰਖਾਸਤਾਂ ਦਵਾਈਆਂ ਕਿ ਇਸ ਪਿੰਡ ਦਾ ਇਹ ਨੰਬਰਦਾਰ ਹੈ। ਵੱਡੀ ਪੱਕੀ ਨੰਬਰਦਾਰੀ ਤਾਂ ਸਤਿਗੁਰੂ ਜੀ ਦੇ ਨਾਮ ਦੀ ਹੀ ਸੀ। ਇੰਨੀ ਦਿਨੀ ਦੋਹਾਂ ਦੇਸਾਂ ਪਾਕਿਸਤਾਨ ਅਤੇ ਹਿੰਦੁਸਤਾਨ ਵੱਲੋਂ ਮਿਲਟਰੀ ਦਾ ਵਟਾਂਦਰਾ ਹੁੰਦਾ ਸੀ ਅਤੇ ਲੋਕਾਂ ਨੂੰ ਹਿਫਾਜ਼ਤ ਵਿੱਚ ਲੈ ਪਹੁੰਚਾਇਆ ਜਾਂਦਾ ਸੀ। ਕਈ ਟਿਕ ਗਏ ਸੀ, ਕਈ ਅਜੇ ਪਿੰਡ ਹੀ ਭਾਲਦੇ ਫਿਰਦੇ ਸੀ, ਕਈ ਕੈਂਪਾਂ ਵਿੱਚ ਹੀ ਟਿਕੇ ਸੀ, ਸਰਕਾਰੀ ਰਾਸ਼ਨ ਖਾਂਦੇ ਸੀ। ਕਈ ਸੁਨੇਹੀਆਂ ਦੇ ਵਿਯੋਗੋਂ ਉਦਾਸ ਉੱਭੇ ਸਾਸ ਲੈ ਹੀ ਬੇਟਿਕਾਣੇ ਬੇਰੁਜ਼ਗਾਰੇ ਫਿਰਦੇ ਸੀ ਰਿਫਿਊਜੀ ਬਾਣਾ। ਚੁਚਾਲ ਤੋਂ ਚਾਰ ਕੋ ਪਹਾੜ ਨਾਈ ਵਾਲਿਓਂ ਮਜ਼ਬੀ ਮੰਜੇ ਲੈਣ ਗਏ, ਉੱਥੋਂ ਦੇ ਲੋਕਾਂ ਰੋਕਿਆ। ਇੱਕ ਮੁੰਡਾ ਸੋਟਾ ਮਾਰਨ ਹੀ ਲੱਗਾ ਸੀ ਕਿ ਮਜ਼ਬੀ ਨੇ ਤਲਵਾਰ ਮਾਰ ਪਾਰ ਕੀਤਾ ਅਤੇ ਮਜ਼ਬੀ ਨੱਸ ਗਏ। ਅਫਸਰ ਚੁਚਾਲ ਆਏ ਨੂੰ ਸਤਿਗੁਰੂ ਜੀ ਮਜ਼ਬੀ ਹੀ ਫੜਾ ਦਿੱਤਾ ਅਤੇ ਕਿਹਾ, ਮਾਰਨ 'ਤੇ ਉਹ ਪਹਿਲੋਂ ਲੱਗਾ ਸੀ ਪਰ ਇਸ ਨੇ ਜਾਨੋਂ ਮਾਰ ਦਿੱਤਾ ਏ। ਉੱਥੇ ਜਾ ਅਤੇ ਮੰਜੇ ਲੈਣ ਵੀ ਕਿਉਂ ਗਏ ਸਿੱਖ? ਸਤਿਗੁਰੂ ਜੀ ਪਿਛਲੀ ਜਲੀ ਗਏ ਸਿੱਖਾਂ ਦੀ ਔਖ ਵਜ੍ਹਾ ਪੁੱਛੀ ਤਾਂ ਮੱਲਾ ਸਿੰਘ ਕੰਬੋ ਦੱਸਿਆ, ਤੁਹਾਡੇ ਸਾਹਵੇਂ ਨਹੀਂ ਕੂੰਦੇ ਪਰ ਕਹਿੰਦੇ ਹਨ ਇੱਥੇ ਤਾਂ ਗਿੱਦੜ ਪਾਣੀ ਖੁਣੋ ਮਰਦੇ ਹਨ, ਗਰਮੀਆਂ ਵਿੱਚ ਅਸੀਂ ਟੱਬਰ ਕਿਵੇਂ ਪਾਲੀਏ? ਸਤਿਗੁਰੂ ਜੀ ਕਿਹਾ, ਇੱਥੇ ਤਾਂ ਜਲ ਸਾਂਭਿਆ ਨਹੀਂ ਜਾਣਾ, ਜਾਂਦਿਆਂ ਨੂੰ ਕਹੋ ਕਿ ਕੁਝ ਚਿਰ ਜੇਰਾ ਕਰਨ, ਇੱਥੇ ਅੰਨ ਧਨ ਬਹੁਤ ਹੋਵੇਗਾ। ਸਿੱਖ ਦੋ ਲੱਗ ਕੇ ਲੱਜ ਨਾਲ ਕੋਠੀ ਵਾਲੀ ਖੂਹੀ ਤੋਂ ਪਾਣੀ ਖਿੱਚਦੇ, ਤਿੰਨ ਪੀ ਲੱਗਦੇ। ਇਕੱਲਾ ਕੋਈ ਜੋ ਖਿੱਚਦਾ, ਸਤਿਗੁਰੂ ਜੀ ਉਸ ਦੀ ਦੂਣੀ ਰਸਤ ਦੁੱਧ ਸ਼ਰਦਾਈ ਦੀ ਕਰਦੇ। ਕਪੂਰ ਸਿੰਘ ਵਰਨਾ ਦਾ ਇਕੱਲਾ ਹੀ ਖਿੱਚਦਾ, ਉਸ ਦੀ ਪਤਨੀ ਕਿਰਪਾਲ ਕੌਰ ਵਰਨਾ ਵਿੱਚ ਹੀ ਰਹਿ ਪਈ, ਟਿੱਬੀਓਂ ਦੋਏ ਜੀ ਰਹਿ ਕੇ ਗਏ ਸੀ। ਕਪੂਰ ਸਿੰਘ ਕਹਿ ਰਿਹਾ, ਸਤਿਗੁਰਾਂ ਹੋਲੇ 'ਤੇ ਹੋਕਾ ਦਿੱਤਾ ਹੈ ਅਤੇ ਚੁਚਾਲੋਂ ਵੀ ਪੱਕੀ ਕਰ ਟੋਰੇ ਸੀ, ਸਿੱਖ ਛੇਤੀ ਪਰਤਣ ਦੀ ਤੂੰ ਬਚਨ ਮੰਨ। ਪਰ ਉਸ ਨਾਂ ਹੀ ਰੱਖੀ, ਚੂਹੜਕਾਣੇ ਕੈਂਪ ਵਿੱਚ ਘਿਰੀ ਰੋਵੇ ਅਤੇ ਕਵੇ, ਹੇ ਗੁਰੂ ਮੈਨੂੰ ਇੱਕ ਵਾਰੀ ਭੁੱਲ ਬਖਸ਼। ਕਪੂਰ ਸਿੰਘ ਨੂੰ ਉਸ ਕੈਂਪ ਵਿੱਚੋਂ ਆਇਆਂ ਦੱਸਿਆ। ਕਪੂਰ ਸਿੰਘ ਕਿਹਾ, ਹੁਣ ਮੈਂ ਕੀ ਕਰਾਂ, ਗੁਰੂ ਹੀ ਹੈ ਜੇ ਲੈ ਆਵੇ ਸੂ। ਕਿਰਪਾਲ ਕੌਰ ਨੂੰ ਮਿਲਟਰੀ ਅੰਮ੍ਰਿਤਸਰ ਲਿਆ ਉਤਾਰਿਆ ਅਤੇ ਚੁਚਾਲ ਆਏ। ਸਤਿਗੁਰੂ ਜੀ ਦੀ ਅਤੇ ਪਤੀ ਦੀ ਚਰਨੀ ਲੱਗ ਰੋਈ, ਭਾਵ ਕਈ ਐਸੇ ਸੀ ਜੋ ਇੱਧਰੋਂ ਹੋ ਗਏ ਸੀ ਅਤੇ ਉੱਧਰ ਜਾ ਅੜਕੇ ਸੀ। ਹੁਣ ਇਹ ਜੋੜੀ ਕਰੀ ਵਾਲੇ ਹੈ। ਗੱਲ ਆਨੰਦ ਕਾਰਜਾਂ ਦੀ, ਹਰਨਾਮ ਸਿੰਘ ਅਤੇ ਭਾਣ ਸਿੰਘ ਵਰਨਾ ਦੇ ਦੋਵੇਂ ਭਾਈ ਪਿਛਾਂ ਟੁਰੇ। ਸਤਿਗੁਰੂ ਜੀ ਕਿਹਾ, ਨਾ ਜਾਓ, ਮੁਰੱਬਾ 5500 ਦਾ ਜੇ ਚਾਹੋ ਤਾਂ ਹੁਣ ਲੈ ਲਵੋ। ਉਹਨਾਂ ਕਿਹਾ, ਜੇ ਫੇਰ ਲੋੜੀਏ ਤਾਂ ਕਿਹੋ ਨੇ ਇੱਕ ਕਿੱਲਾ ਇੰਨੇ ਤੋਂ ਮਿਲੇਗਾ। ਮੈਂ ਦੇਖਿਆ ਹੈ ਠੀਕ 5500 ਮੁਰੱਬੇ ਤੋਂ ਅਤੇ ਹੁਣ 10-12 ਹਜ਼ਾਰਾਂ ਤੋਂ ਕਿੱਲਾ ਹੋ ਗਿਆ ਹੈ। ਇਹਨਾਂ ਕਰੀ ਵਾਲਿਓ ਮਾਲਕੀ ਵੇਚ ਮੌਜੂ ਖੇੜੇ ਆ ਲਈ ਹੈ। ਹਰਨਾਮ ਸਿੰਘ ਚੜ੍ਹ ਗਿਆ ਹੈ, ਪਸ਼ੂਆਂ ਦਾ ਚੰਗਾ ਸਿਆਣਾ ਸੀ ਅਤੇ ਸਤਿਗੁਰੂ ਜੀ ਵੀ ਕਿਹਾ ਸੀ, ਤੂੰ ਲਾਭ ਨਾ ਕਰੀ, ਤੇਰੇ ਦੱਸੇ ਤੋਂ ਪਸ਼ੂ ਰਾਜੀ ਹੋਣਗੇ। ਇੱਕ ਸਿੱਖ ਦੀ ਗਊ ਬਿਮਾਰ ਸੀ ਕਰੀ ਵਾਲੇ, ਉਸ ਸਤਿਗੁਰਾਂ ਅੱਗੇ ਅਰਜ਼ ਕੀਤੀ, ਦਵਾਈ ਦੱਸੋ। ਸਤਿਗੁਰਾਂ ਕਿਹਾ, ਹਰਨਾਮ ਸਿੰਘ ਤੋਂ ਦਵਾਈ ਪੁੱਛ। ਉਸ ਕਿਹਾ, ਮੇਰੀ ਤੁਸਾਂ 'ਤੇ ਪ੍ਰਤੀਤ ਹੈ ਤਾਂ ਕਿਹੋ ਨੇ, ਮੈਂ ਹੀ ਕਹਿੰਦਾ ਹਾਂ ਹਰਨਾਮ ਸਿੰਘ ਤੋਂ ਪੁੱਛ। ਹਰਨਾਮ ਸਿੰਘ ਤੋਂ ਪੁੱਛ ਦਵਾ ਦਿੱਤੀ, ਗਊ ਬਚੀ। ਹਰਨਾਮ ਸਿੰਘ ਇੱਕ ਧੀ ਵਰਨੀ ਸ਼ਰੀਕੇ ਤੋਂ ਵੱਧ ਸਤਿਗੁਰੂ ਜੀ ਦੇ ਹੁਕਮ ਵਿੱਚ ਵਿਆਹੀ ਇੱਥੇ, ਦੂਜੀ ਰਾਣੀ ਮੰਗੀ। ਗੁਰੂ ਜੀ ਕਿਹਾ, ਸ਼ਿਕਾਇਤ ਆਈ ਹੈ ਰਾਣੀਆਂ ਵਾਲੇ ਬੂਟਾ ਸਿੰਘ ਹੋਰੀ ਪੁਰਾਣੇ ਕੂਕੇ ਨਹੀਂ ਰਹੇ, ਤੂੰ ਜਿੱਚਰ ਜਾਮਨੀ ਨਾ ਦੇਣ, ਵਿਆਹ ਨਹੀਂ ਦੇਣਾ। ਬੂਟਾ ਸਿੰਘ ਨੇ ਆਪਣੇ ਪਿੰਡ ਦੇ ਸੂਬਾ ਬਲਵੰਤ ਸਿੰਘ ਨੂੰ ਅਤੇ ਪੁੱਤਰ ਦਲੀਪ ਸਿੰਘ ਨੂੰ ਸਾਥ ਲੈ ਸਤਿਗੁਰੂ ਜੀ ਨੂੰ ਪ੍ਰਤੀਤ ਦਿੱਤੀ ਤਾਂ ਹਰਨਾਮ ਸਿੰਘ ਜੀ ਨੇ ਮਹਿੰਦਰੋ ਦਾ ਆਨੰਦ ਦਲੀਪ ਸਿੰਘ ਨਾਲ ਕਰਾਇਆ। ਅਰਥਾਤ ਦੋਨਾਂ ਧੀਆਂ ਦੇ ਕਾਰਜਾਂ ਸਮੇਂ ਅੜਿੱਕੇ ਪੈ ਪਰ ਹਰਨਾਮ ਸਿੰਘ ਜੀ ਸਾਬਤ ਰਹੇ। ਗ੍ਰਹਿਸਥੀ ਸ਼ਾਦੀ ਗਮੀ ਸਮੇਂ ਹੀ ਪਰਖੀ ਦਾ ਏ। ਬਲਵੰਤ ਸਿੰਘ ਜੀ ਗੀਗੇ ਵਾਲੀਏ ਹੁਣ ਮੌਜੂ ਖੇੜੇ ਦੀ ਜੂਹ ਵਿੱਚ ਨਹਿਰੋਂ ਪਾਰ ਡੇਰਾ ਪਾ ਵੱਸਦੇ ਹਨ। ਸਤਿਗੁਰੂ ਜੀ ਦੇ ਰੂਬਰੂ ਕੋਠੀ ਚੁਚਾਲ ਆਨੰਦ ਹੁੰਦੇ। ਸਤਿਗੁਰੂ ਜੀ ਕੁਝ ਚਿਰ ਹਲਚਲੀ ਕਰਕੇ ਕੜਾਈ ਦੀ ਕਮੀ ਰੱਖੀ। ਅੱਖਰ ਗੁਰਮੁਖੀ ਪੜ੍ਹੇ ਹੋਏ ਹਨ ਕਿ ਨਹੀਂ ਬੱਚੇ ਇਸ ਪੁੱਛੋ, ਪਰ ਹੁਣ ਕੜਾਈ ਕੀਤੀ। ਸਿੰਘ ਔਖ ਮੰਨਣ ਕਿਉਂਕਿ ਜ਼ਰੂਰੀ ਕਰਦੇ ਹਨ ਪੁੱਛਣਾ। ਸਤਿਗੁਰੂ ਜੀ ਦੁਪਹਿਰੇ ਤੇਲ ਲਵਾਉਂਦਿਆਂ ਬਚਨ ਕੀਤਾ, ਹੁਣ ਤਾਂ ਕੋਈ ਔਖ ਨਹੀਂ, ਧੰਨ ਸੋ ਸਿੱਖ ਸੀ ਜੋ ਔਖੇ ਸਮੇਂ ਵੀ ਗੁਰੂ ਜੀ ਦੇ ਆਖੇ ਲੱਗਦੇ ਸੀ। 1949-50 ਦੇ ਸਮੇਂ ਮੁਕਤਸਰ ਦੇ ਇਲਾਕੇ ਦਾ ਦੌਰਾ ਸੀ। ਗੁਰੂ ਹਰੀ ਸਿੰਘ ਜੀ ਭਾਵੇਂ ਸਾਵੇਂ ਤਾਂ ਸਤਿਗੁਰੂ ਜੀ ਦੇ ਮਰਿਆਦਾ ਦੇ ਹੀ ਆਨੰਦ ਕਰਦੇ ਸੀ, ਪਰ ਜਾਣਦੇ ਸੀ ਸਿੱਖਾਂ ਦੇ ਨਾਂ ਜੋੜਨ ਕਰ ਕੂਕੇ ਲੋਕਾਂ ਵਾਂਗ ਹੀ ਰਲਵੀਂ ਜਿਹੀ ਮਰਿਆਦਾ ਪ੍ਰਗਟ ਕਰਨ ਲੱਗ ਪਏ ਹਨ। ਹੁਣ ਹੋ ਸਕੇ ਤਾਂ ਸੋ ਪਹਿਲੀ ਪੂਰੀ ਮਰਿਆਦਾ ਪ੍ਰਗਟ ਕਰੀਏ। ਗੁਰੂ ਹਰੀ ਸਿੰਘ ਜੀ ਨੇ ਖੂਨਣਾ ਦੇ ਜੈਮਲ ਸਿੰਘ ਅਤੇ ਉਸ ਦੇ ਪੁੱਤਰ ਭੈਰੋ ਸਿੰਘ ਨੂੰ ਕਿਹਾ, ਤੁਸੀਂ ਜੇ ਹਿੰਮਤ ਕਰੋ ਫੂਲੇਵਾਲ ਬੀਬੀ ਲੈ ਪੁੱਜੋ, ਖੜਕ ਸਿੰਘ ਮੇਲਾ ਮਿਥਿਆ ਏ। ਜੈਮਲ ਸਿੰਘ ਅਤੇ ਭੈਰੋ ਸਿੰਘ ਸਤ ਬਚਨ ਕੀਤਾ, ਸ਼ਰੀਕੇ ਸੁਣਿਆ ਅਤੇ ਕਿਹਾ, ਅਸਾਂ ਇਹ ਨੱਕ ਵੱਢਣੀ ਨਹੀਂ, ਕਰਨ ਦੇਣੀ ਪਿੰਡ ਦੀ, ਜੇ ਨਾ ਮੰਨੋਗੇ ਤਾਂ ਜਾਨ ਹੀ ਨਾ ਦਿਆਂਗੇ। ਜੈਮਲ ਸਿੰਘ ਜੀ ਨੇ ਪਿਛਲੇ ਪਾਸੇ ਤੇਲੀਆਂ ਦੇ ਘਰ ਵੱਲੋਂ ਵਾੜ ਪਾੜ ਧੀ ਨੰਦੀ ਨੂੰ ਕੱਢ ਜਾ ਫੂਲੇਵਾਲ ਗੁਰੂ ਕੀ ਮਰਿਆਦਾ ਅਨੁਸਾਰ ਆਨੰਦ ਕੀਤਾ। ਹੁਣ ਸਿੱਖ ਗੁਰਮੁਖੀ ਅੱਖਰ ਪੜ੍ਹਨੋਂ ਤੰਗ ਹੁੰਦੇ ਹਨ। ਜੈਮਲ ਸਿੰਘ ਅਤੇ ਭੈਰੋ ਸਿੰਘ ਸ਼ਰੀਕੇ ਨੂੰ ਬੂਹੇ ਅੱਗੇ ਬੈਠਿਆਂ ਵੇਖ ਇਕੱਲੇ ਘਰ ਕੂਕਿਆਂ ਕਦੀ ਕਿਹੜੀ ਹਿੰਮਤ ਗੁਰੂ ਕੀ ਮਰਿਆਦਾ ਨੂੰ ਪ੍ਰਚਲਿਤ ਕਰਨ ਲਈ ਕੀਤੀ ਸੀ। ਜਦ ਸਭ ਰਾਜਾ ਪ੍ਰਜਾ ਵਿਰੋਧੀ ਸੀ, ਹੁਣ ਤਾਂ ਕੋਈ ਔਖ ਹੀ ਨਹੀਂ। ਗੁਰੂ ਕੇ ਹੁਕਮ ਨਾਲ ਅੱਖਰ ਵੀ ਨਹੀਂ ਪੜ੍ਹਦੇ ਜੋ ਮਤ ਸਵਾਰਦੇ ਹਨ, ਔਖ ਕੋਈ ਨਹੀਂ ਦਿੰਦੇ। ਹੁਣ ਭੈਰੋ ਸਿੰਘ ਦੇ ਪੁੱਤਰ ਲਾਭ ਸਿੰਘ, ਹਾਕਮ ਸਿੰਘ ਚੰਗੇ ਪੁੱਜਦੇ ਜ਼ਿਮੀਂਦਾਰ ਦਮਦਮੇ ਰਹਿੰਦੇ ਹਨ। ਸਤਿਗੁਰੂ ਜੀ ਬਚਨ ਕੀਤਾ, ਮੈਨੂੰ ਜਦੋਂ ਸੰਤਾ ਸਿੰਘ ਸਮਰਾ ਜ਼ਿਲ੍ਹਾ ਗੁਰਦਾਸਪੁਰ ਵਾਲੇ ਦੇ ਭਰੋਸੇ ਦਾ ਚੇਤਾ ਆਉਂਦਾ ਏ ਤਾਂ ਇਹਨਾਂ ਸਿੱਖਾਂ ਜੋ ਗੁਰਮੁਖੀ ਅੱਖਰ ਪੜ੍ਹਨ ਤੋਂ ਔਖੇ ਹੁੰਦੇ ਹਨ ਅਤੇ ਤਰਸ ਆਉਂਦਾ ਏ। ਸੰਤਾ ਸਿੰਘ ਦੇ ਸਿਦਕ ਦੀ ਕੀ ਸਿਫਤ ਕਰਾਂ, ਉਹਦੀਆਂ 6 ਧੀਆਂ ਸੀ। ਪਹਿਲੋਂ ਸੰਤਾ ਸਿੰਘ ਕੂਕਾ ਸਿੰਘ ਜਦ ਨਹੀਂ ਸੱਜਿਆ ਸੀ ਅਤੇ ਸਾਕ ਕੁਝ ਧੀਆਂ ਦੇ ਪਹਿਲੋਂ ਦੇ ਕੀਤੇ ਹੋਏ ਸਾਸੂ, ਉਹਦੀਆਂ 6 ਧੀਆਂ ਸੀ। ਪਹਿਲੋਂ ਸੰਤਾ ਸਿੰਘ ਕੂਕਾ ਸਿੰਘ ਜਦ ਨਹੀਂ ਸੱਜਿਆ ਸੀ ਅਤੇ ਸਾਕ ਕੁਝ ਧੀਆਂ ਦੇ ਪਹਿਲੋਂ ਦੇ ਕੀਤੇ ਹੋਏ ਸੂ। ਆਨੰਦ ਤੋਂ ਪਹਿਲਾਂ ਕੁੜਮਾਂ ਅਤੇ ਜਵਾਈਆਂ ਨੂੰ ਕਹਿ ਲਿਓ ਸੂ, ਕੂਕੇ ਰਹਿਣਾ ਜੇ ਤਾਂ ਧੀਆਂ ਦਿੰਦਾ ਹਾਂ, ਪਰ ਉਹ ਕੂਕੇ ਨਾ ਰਹੇ ਤਾਂ ਮੇਰੇ ਕੋਲ ਝੁਰਿਆ ਅਤੇ ਪੁੱਛਿਓ ਸੂ, ਵਿਆਹੀਆਂ ਦਾ ਕੀ ਕਰਾਂ, ਕੁਆਰੀਆਂ ਜੋਗ ਕਿਵੇਂ ਹੁਕਮ ਹੈ। ਸਤਿਗੁਰੂ ਜੀ ਬਚਨ ਕੀਤਾ, ਮੈਂ ਕਿਹਾ ਤੂੰ ਕੁਸੰਗੀ ਵੱਲ ਤੋਰ ਹੀ ਨਾ। ਸੰਤਾ ਸਿੰਘ, ਵਿਆਹੀਆਂ ਵੀ ਮੈਂ ਜਿੱਥੇ ਕਹੀਆਂ ਅਤੇ ਕੁਆਰੀਆਂ ਵੀ ਕੂਕਿਆਂ ਨੂੰ ਦਿੱਤੀਆਂ ਅਤੇ ਆਪ ਭੈਣੀ ਸਾਹਿਬ ਦਾਤਨਾ ਦੂਰੋਂ ਕਿੱਕਰਾਂ ਟਾਹਲੀਆਂ ਦੀਆਂ ਲਿਆ ਖੂਹੀਆਂ 'ਤੇ ਧਰਦਾ ਅਤੇ ਭਜਨ ਬਾਣੀ ਕਰਦਾ ਹੈ, ਸੁਖੀ ਅਤੇ ਮਸਤ ਰਹਿੰਦਾ ਹੈ। ਸਤਿਗੁਰੂ ਜੀ ਕਿਹਾ, ਸੰਤਾ ਸਿੰਘ ਦੀ ਧੀ ਗਿਆਨ ਕੌਰ ਠਾਕਰ ਸਿੰਘ ਵਰਨਾ ਦੇ ਵੱਲ ਵੀ ਹੈ ਅਤੇ ਪਹਿਲੋਂ ਇਹ ਜੋੜੀ ਟਿੱਬੀ ਵੀ ਰਹੀ ਹੈ। ਸੰਤਾ ਸਿੰਘ ਵਰਣੀ ਵਿੱਚ ਵੀ ਲੱਗਦਾ ਅਤੇ ਘੜਿਆਲ ਵੀ ਵਜਾਉਂਦਾ, ਭੈਣੀ ਸਾਹਿਬ ਮੈਂ ਵੇਖਿਆ ਹੈ। ਇਹ ਆਪਣੇ ਪੈਰੀਂ ਹੱਥ ਨਹੀਂ ਸੀ ਲਾਉਣ ਦਿੰਦਾ ਅਤੇ ਬਾਬਾ ਜੀ ਕਹਿ ਕੇ ਹਰ ਸਿੱਖ ਨਾਲ ਹੱਸਦਾ ਬੋਲਦਾ ਸੀ। ਇਸ ਦਾ ਭਰਾ ਬੰਤਾ ਸਿੰਘ ਮਸਤਾਨਾ ਲੱਤੋਂ ਲੰਘਾ ਬਰਾਗਣ ਨੂੰ ਘੁੰਗਰੂ ਬੰਨ ਮੋਢੇ 'ਤੇ ਰੱਖਦਾ ਸੀ ਅਤੇ ਬੜੀ ਮਿੱਠੀ ਸੁਰੇ ਸ਼ਬਦ ਪੜ੍ਹਦਾ ਸੀ। ਇਸ ਦੇ ਬਚਨ ਵੀ ਸਤਿਗੁਰੂ ਜੀ ਨਾਲ ਪ੍ਰੇਮ ਵਿਲਾਸ ਦੇ ਸਮੇਂ ਨਾਲ ਆਉਣਗੇ। ਠਾਕਰ ਸਿੰਘ ਦੇ ਪੁੱਤਰ ਹੁਣ ਪ੍ਰੀਤਮ ਸਿੰਘ ਆਦਿ ਰਾਣੀ ਹਨ, ਉੱਥੇ ਜਾ ਜ਼ਮੀਨ ਲਈ ਏ। ਸਤਿਗੁਰੂ ਜੀ ਬਚਨ ਕੀਤਾ, ਮੈਂ ਇਹਨਾਂ ਸਿੱਖਾਂ ਨੂੰ ਕੀ ਕਹਾਂ ਜੋ ਬੱਚੇ ਬੱਚੀਆਂ ਨੂੰ ਗੁਰਮੁਖੀ ਅੱਖਰ ਪੜ੍ਹਾਉਣੋਂ ਅੜਦੇ ਹਨ। ਤਰਨ ਸਿੰਘਾ, ਗੁਰੂ ਹਰੀ ਸਿੰਘ ਜੀ ਸਤਿਗੁਰੂ ਰਾਮ ਸਿੰਘ ਜੀ ਦਾ ਵਿਦੇਸ਼ੋਂ ਹੁਕਮਨਾਮਾ ਆਇਆ ਕਿ ਗੁਰਮੁਖੀ ਅੱਖਰ ਸਭ ਬੁੱਢੇ ਬਾਲੇ ਨੇ ਪੜ੍ਹਨੇ। ਸੁਣ, ਵਡੇਰੀ ਉਮਰੇ ਸੰਤ ਗੋਪਾਲ ਸਿੰਘ ਜੀ ਮੋੜਿਆਂ ਵਾਲਿਆਂ ਤੋਂ ਗੁਰਮੁਖੀ ਪੜ੍ਹੀ ਸੀ, ਜੋ ਸਤਿਗੁਰੂ ਰਾਮ ਸਿੰਘ ਜੀ ਦੇ ਸਮੇਂ ਤੋਂ ਹੱਟੀ ਦਾ ਹਿਸਾਬ ਲਿਖਣ ਵਾਲੇ ਸੀ। ਸਤਿਗੁਰੂ ਰਾਮ ਸਿੰਘ ਜੀ ਦੀ ਵਹੀ 'ਤੇ ਮੈਂ ਵੇਖਿਆ ਹੈ, ਸੰਤ ਗੋਪਾਲ ਸਿੰਘ ਜੀ ਦੇ ਹੱਥੀਂ ਬੂਟਾ ਸਿੰਘ ਜੀ ਲਾਹੌਰ ਵਾਲਿਆਂ ਨੂੰ ਗੁਰਬਾਣੀ ਦੀ ਛਪਾਈ ਦਾ ਲੇਖਾ ਦਿੱਤਾ ਲਿਖਿਆ ਹੈ। ਮੈਂ ਸਤਿਗੁਰੂ ਜੀ ਦੀ ਆਗਿਆ ਅਨੁਸਾਰ ਏਕ ਸਮੇਂ ਦੀਆਂ ਇਹ ਵਾਰਤਾ ਸੰਗਤ ਦੇ ਲਾਭ ਲਈ ਲਿਖੀਆਂ ਹਨ, ਆਸ ਹੈ ਪ੍ਰਵਾਨ ਹੋਣਗੀਆਂ। ਭਵਿੱਖਤ ਵਾਕ, ਚੁਚਾਲ ਇੱਕ ਸਿੱਖ ਕਸ਼ਹਿਰਾ ਨਵਾਂ ਸੀਤਾ ਵਿਖਾਇਆ, ਵੇਚਣ ਆਏ ਨੇ ਕੀਮਤ 2 ਰੁਪਏ ਦੱਸੀ। ਸਤਿਗੁਰੂ ਜੀ ਕਿਹਾ, ਮਹਿੰਗਾ ਹੈ ਕਿਉਂਕਿ ਇਸ ਸਮੇਂ ਸਿੱਖ ਮਾਇਆ ਵੱਲੋਂ ਮਾਂਦਗੀ ਵਿੱਚ ਹਨ। ਸੰਤ ਅਤਰ ਸਿੰਘ ਜੀ ਕੋਲੋਂ ਕਿਹਾ, ਭੈਣੀ ਸਾਹਿਬ ਤਾਂ 3 ਰੁਪਏ ਮੰਗਦੇ ਹਨ, ਤਾਂ ਕਿਹੋ ਨੇ ਉਹ ਵੀ ਲੁਟੇਰੇ ਹੀ ਹਨ ਅਤੇ ਲੁੱਟੇ ਜਾਣਗੇ। ਮੈਂ ਅਰਜ ਕੀਤੀ, ਬਾਣੀਏ ਸਭ ਦਿੱਲੀ ਵੱਲ ਨਿਕਲ ਗਏ ਹਨ ਅਤੇ ਰੂਸੀ ਫੌਜਾਂ ਨੂੰ ਦਿੱਲੀ ਪੁੱਜਣ ਦਾ ਹੁਕਮ ਨਹੀਂ, ਦਿੱਲੀ ਤਾਂ ਵੱਜ ਜਾਏਗੀ, ਤਾਂ ਕਿਹੋ ਨੇ ਉਹਨਾਂ ਲਈ ਲੁਟੇਰੇ ਉੱਧਰੋਂ ਹੀ ਪੈਣਗੇ। ਮੈਂ ਅਰਜ ਕੀਤੀ, ਰੇਡੀਓ ਬੋਲਿਆ ਹੈ ਕਸ਼ਮੀਰ 'ਤੇ ਕਬਾਇਲੀ ਤੁਰਕਾਂ ਧਾਵਾ ਕੀਤਾ ਹੈ। ਉੱਤਰ ਦਿੱਤੋ ਨੇ, ਸਿੱਖਾਂ ਨੂੰ ਬਾਰਡਰ ਨੇੜੇ ਬਿਠਾਇਆ ਹੈ ਹਿੰਦੂਆਂ, ਸਿੱਖ ਹੀ ਛੇੜ ਛਿੜੀ ਤਾਂ ਪਹਿਲੋਂ ਮਰਨਗੇ, ਪਰ ਰੌਲੀ ਪਈ ਦੇਸ਼ ਸਭ ਰੋਲਣ ਦਾ ਹੁਕਮ ਹੈ। ਹਿੰਦੂ ਕਬੂਤਰ ਤਾਂ ਬਿਪਤ ਬਿੱਲੀ ਆਇਆਂ ਅੱਖਾਂ ਮੀਟਦੇ ਹਨ, ਪਰ ਬਿੱਲੀ ਤਾਂ ਨਹੀਂ ਲਿਹਾਜ਼ ਕਰਦੀ, ਉਸ 'ਤੇ ਸਗੋਂ ਚੰਗਾ ਹਮਲਾ ਕਰਦੀ ਹੈ। ਤਿਵੇਂ ਹਿੰਦੂਆਂ ਨੂੰ ਮਰਨਾ ਹੀ ਪਵੇਗਾ। ਅੰਤ। ਉਸ ਸਮੇਂ ਆਏ, ਨਨਕਾਣੇ ਸਾਹਿਬ ਦੇ ਮੇਲੇ ਕੱਤਕ ਪੂਰਨਮਾਸ਼ੀ 'ਤੇ ਸਿੱਖਾਂ ਸ਼੍ਰੋਮਣੀ ਕਮੇਟੀ ਅਤੇ ਰਿਆਸਤਾਂ ਵਾਲਿਆਂ ਅਤੇ ਹਿੰਦੂਆਂ ਪਾਕਿਸਤਾਨ ਤੋਂ ਛੁੱਟੀ ਮੰਗੀ ਸੰਗਤਾਂ ਦੇ ਜਾਣ ਲਈ। ਪਾਕਿਸਤਾਨੀਆਂ ਕੋਰਾ ਜਵਾਬ ਦਿੱਤਾ ਕਿ ਸਾਡੇ ਰਾਜ ਵਿੱਚ ਗੜਬੜੀ ਪੈਂਦੀ ਹੈ, ਸਿੱਖਾਂ ਦੇ ਇੱਧਰ ਆਇਆਂ। ਸਤਿਗੁਰੂ ਜੀ ਰੇਡੀਓ ਤੋਂ ਇਹ ਖਬਰ ਸੁਣ ਕੇ ਕਿਹਾ, ਮੈਂ ਵੇਲੇ ਨਾਲ ਸਿੱਖਾਂ ਨੂੰ ਕਹਿ ਰਿਹਾ ਸਾਂ, ਕਾਂਗਰਸ ਨਾਲ ਅਤੇ ਆਪੋ ਵਿੱਚ ਮਿਲ ਕੇ ਰਹੋ, ਤਦੋਂ ਤਾਂ ਮੇਰੀ ਨਾ ਮੰਨੀਓ। ਹੁਣ ਸਭ ਪਾਸਿਆਂ ਤੋਂ ਹੱਥਲ ਹੋ ਹੈਰਾਨ ਹੋਏ ਨਦਾਨਾਂ ਵਾਂਗੂ ਪਏ ਵਹਿੰਦੇ ਹਨ, ਇਦੋਂ ਚੱਪਣੀ ਵਿੱਚ ਪਾਣੀ ਪਾ ਨੱਕ ਡੋਬ ਮਰਨ। ਸਿੱਖਾਂ ਨੂੰ ਤਾਂ ਅੰਗਰੇਜ਼ਾਂ ਤੁਰਕਾਂ ਹਿੰਦੂਆਂ ਮਨੋ ਮਾਰ ਛੱਡਿਆ ਹੋਇਆ ਹੈ, ਅਤੇ ਦਸਮ ਜੀ ਇਸ ਸਮੇਂ ਯੋਗ ਵਾਕ ਜਿਣਕੀ ਰੱਖਿਆ ਕਾਰਨੇ ਕੀਆ ਪੰਥ ਪ੍ਰਕਾਸ਼, ਨਿਜ ਰੱਖਿਆ ਕੋ ਜਾਏਂਗੇ ਸਿੰਘ ਤਿਨੋਂ ਕੇ ਪਾਸ, ਕਹਿ ਗਏ ਹੋਏ ਹਨ। ਹੁਣ ਸਿੱਖਾਂ ਨੂੰ ਹਿੰਦੂਆਂ ਦੇ ਹੱਥਾਂ ਮੂੰਹਾਂ ਵੱਲ ਵੇਖਣਾ ਪਿਆ ਕਰੇਗਾ।